ਮਹਾਰਾਜ फिर अपना अंदर में जैसे अगर बाहर आप मेरे नेड़े जो मैं आप ऊपर ला लूंगा अपनी कली भी नहीं देखते अखंड सुरमा पाने सुरमा भी अखंड नहीं देखते बिल्कुल नेड़े हैं अंदर तक ही आपके पीछे कितनी तो नाड़ियां ने कितनी तो बरीकी है वो नहीं देखते साधु अख बहुत सीमित है साधु अख बड़ी छोटी है वाहिगुरु बहुत बड़ा है आलाप नखिया नहीं जा सकता वेख्या नहीं जा सकता इस शक्ल गुरबाणी बहुत अंदर जोगियों ने वर्त्या गोरखनाथ जी की संप्रदाय आलाप निरंजन वो जितने भी जानते हैं साधु बेचारे पिछड़ा मंगल में जान का भी अलग बोलते ਉਹਦਾ ਮਤਲਬ ਹੈ ਜੋ ਪਰਮਾਤਮਾ ਨਹੀਂ ਵੇਖਿਆ ਜਾ ਸਕਦਾ ਇਹਨਾਂ ਅੱਖਾਂ ਨਾਲ ਨਹੀਂ ਵੇਖਿਆ ਜਾ ਕੋਈ ਹੋਰ ਅੱਖ ਹੈ ਉਹਦੇ ਨਾਲ ਵੇਖਿਆ ਜਾ ਸਕਦਾ ਉਹ ਅੱਖ ਸਾਡੇ ਕੋਲ ਹੈ ਉਹ ਤੀਸਰੀ ਅੱਖ ਕਹਿੰਦੇ ਨੇ ਉਹ ਤੀਸਰੀ ਅੱਖ ਜਿਹੜੀ ਹੈ ਉਹਦੇ ਬਾਰੇ ਗੁਰਬਾਣੀ ਚ ਬਚਨ ਆਇਆ ਜਾਂਦੀ ਮਾਨਕ ਸੇ ਅਖੜੀਆਂ ਬਿਆਨ ਬਿਆਨ ਮੈਨੇ ਹੋਰ ਮਾਨਕ ਸੇ ਅਖੜੀਆਂ ਬਿਆਨ ਉਹ ਅੱਖਾਂ ਹੋਰ ਨੇ ਜਿਹਨੇ ਦੱਸਣ ਤੋਂ ਮਾਂ ਕਰੀ ਜਿਹਨਾਂ ਨੇ ਮੇਰਾ ਵਾਹਿਗੁਰੂ ਵੇਖਿਆ ਇਹਨਾਂ ਅੱਖਾਂ ਨਾਲ ਸਾਈ ਅਲਖ ਅਪਾਰ ਅਪਾਰ ਦਾ ਮਤਲਬ ਪਰਲਾ ਪਾਸਾ ਪਤਾ ਨਹੀਂ ਪਾਰ ਕਿੱਥੇ ਸਮੁੰਦਰ ਆ ਗਿਆ ਸਮੁੰਦਰ ਤੋਂ ਪਰੇ ਆਕਾਸ਼ ਆ ਗਿਆ ਆਕਾਸ਼ ਤੋਂ ਪਰੇ ਜਿਹੜਾ ਸਭ ਤੋਂ ਪਰੇ ਹੈ ਜਿਸ ਦਾ ਪਰਲਾ ਪਾਸਾ ਹੱਦ ਨਹੀਂ ਗਿਣੀ ਜਾ ਸਕਦੀ ਜਿਸ ਦਾ ਪਰਲਾ ਪਾਸਾ ਨਹੀਂ ਦੇਖਿਆ ਜਾ ਸਕਦਾ ਉਹਨੂੰ ਕਹਿੰਦੇ ਅਪਾਰ ਇੱਕ ਹੁੰਦਾ ਅਪਾਰ ਇੱਕ ਹੁੰਦਾ ਅਪਾਰ ਅਪਾਰ ਉਹ ਹੁੰਦਾ ਜਿਹੜਾ ਪਰਲਾ ਪਾਸਾ ਤੁਸੀਂ ਨਹੀਂ ਦੇਖ ਸਕਦੇ ਪਰਲੇ ਪਾਸੇ ਕਿੱਥੋਂ ਤੱਕ ਹੈ ਕੋਈ ਸਾਈ ਅਲੱਗ ਅਪਾਰ ਉਹ ਪਰਮਾਤਮਾ ਜਿਹੜਾ ਵੇਖਿਆ ਨਹੀਂ ਜਾ ਸਕਦਾ ਜਿਹੜਾ ਪਰਮਾਤਮਾ ਦਾ ਪਾਰ ਨਹੀਂ ਪਾਇਆ ਜਾ ਸਕਦਾ ਭੋਰੀ ਇਮਾਨ ਅਵਸਥਾ ਭੋਰੀ ਕਹਿੰਦੇ ਥੋੜੇ ਸਮੇਂ ਲਈ ਪੰਜਾਬੀ ਵਿੱਚ ਭੋਰੀ ਸਾਹਿਬ ਦਾ ਆਪਾਂ ਕਈ ਵਾਰੀ ਵਰਤਦੇ ਹਾਂ ਜਾਂ ਭੋਰਾ ਕਹਿ ਦਿੰਦੇ ਹਾਂ ਥੋੜਾ ਜਿਹਾ ਕਹਿੰਦਾ ਭੋਰਾ ਕੀ ਚੀਜ਼ ਦੇ ਦੇ ਭੋਰੀ ਥੋੜੀ ਭੋਰੇ ਚ ਸਮੇਂ ਲਈ ਥੋੜਾ ਥੋੜਾ ਜਿਹਾ ਵੀ ਵਾਹਿਗੁਰੂ ਮਨ ਚ ਵਸ ਜਾਵੇ ਥੋੜੇ ਜਿਹੇ ਸਮੇਂ ਲਈ ਵਾਹਿਗੁਰੂ 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 ਇੱਕ ਵਾਰੀ ਵੀ ਜੇ ਕੋਈ ਵਾਹਿਗੁਰੂ ਪ੍ਰੇਮ ਨਾਲ ਕਹਿ ਦੇਵੇ ਭੋਰੇ ਥੋੜੇ ਤੋਂ ਥੋੜੇ ਸਮੇਂ ਲਈ ਵੀ ਤੇ ਵਾਹਿਗੁਰੂ ਮਨ ਚ ਵਸ ਜਾਵੇ ਦਸਵੇਂ ਪਾਤਸ਼ਾਹ ਨੇ ਵੀ ਦੇਖਿਆ ਹੈ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਬਾਲਕ ਚੌਪੜੀ ਲਿਖੀ ਹੈ ਉਹਦੇ ਚ ਬਚਨ ਕਹਿੰਦੇ ਨੇ ਏਕ ਚਿੱਤ ਦੇ ਇੱਕ ਸਿੰਨ ਪਿਆਏ ਸਿੰਨ ਕੀ ਹੁੰਦੀ ਅੱਖ ਫਰਕਦੀ ਹੈ ਅੱਖ ਦੇ ਫਰਕਣ ਦੇ ਸਮੇਂ ਲਈ ਵੀ ਇੱਕ ਚਿੱਤ ਹੋ ਕੇ ਵਾਹਿਗੁਰੂ ਕਿਹਾ ਗਿਆ ਵਾਹਿਗੁਰੂ ਨੂੰ ਚਿੱਤ ਕੀਤਾ ਏਕ ਚਿੱਤ ਦੇ ਇੱਕ ਸਿੰਨ ਪਿਆਇਓ ਕਾਲ ਪਾਸ ਦੇ ਬੀਜ ਨਾ ਇਹਨਾਂ ਨੇ ਇੱਕ ਵਾਰੀ ਵਾਹਿਗੁਰੂ ਨੂੰ ਪਰਮੇਸ਼ਵਰ ਨੂੰ ਚੇਤੇ ਕਰ ਲਿਆ ਉਹ ਕਾਲ ਦੀ ਫਲਤ ਨਹੀਂ ਹੋਈ ਉਹ ਜੰਮਣ ਮਰਨ ਦੇ ਚੱਕਰ ਤੋਂ ਮੁਕਤ ਹੋ ਜਾਂਦੇ ਸਾਹਿਬ ਜੀ ਕਹਿੰਦੇ ਪੂਰੀ ਮਨ ਵਸਾ ਥੋੜਾ ਜਿਹਾ ਸਮਾਂ ਵੀ ਜੇ ਮੇਰਾ ਵਾਹਿਗੁਰੂ ਮੇਰੇ ਮਨ ਵਿੱਚ ਵਸ ਜਾਂਦਾ ਦੂਤ ਦਰਦ ਰੋਗ ਮਾਏ ਮੈਡਾ ਹੱਦ ਨਸਾ ਇਹ ਮੇਰੀ ਮਾਂ ਇਹ ਮੇਰੀ ਅੰਮਾ ਜਿਵੇਂ ਇੱਕ ਬੱਚੀ ਆਪਣੀ ਮਾਂ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰ ਲੈਂਦੀ ਹੈ ਜਿਵੇਂ ਧੀ ਆਪਣੀ ਮਾਂ ਨਾਲ ਗੱਲਾਂ ਕਰਦੀ ਹੈ ਅਹਿਸਾਸ ਕਰਨੇ ਦੀ ਪਤੀ ਬਾਰੇ ਵੀ ਜਦੋਂ ਗੱਲਬਾਤ ਸਹੁਰੇ ਆਤਮ ਹੋ ਕੇ ਵਾਪਸ ਪੇਕੇ ਆਉਂਦੇ ਹਨ ਤੇ ਆਪਣੇ ਆਪਣੀ ਮਾਂ ਨੂੰ ਦੱਸਦੀ ਵੀ ਮੇਰਾ ਪਤੀ ਏਦਾਂ ਬੋਲਦਾ, ਏਦਾਂ ਕਹਿੰਦਾ, ਏਦਾਂ ਲੜਦਾ, ਏਦਾਂ ਝਗੜਦਾ, ਜੋ ਗੱਲ ਹੁੰਦੀ ਦੁੱਖ ਤੱਕ ਉਹਦੇ ਨਾਲ ਕਰਦੀ, ਉਹਦੀ ਚੰਗਿਆਈ ਬੁਰਾਈ ਮਾਂ ਨਾਲ ਕਰ ਲੈਂਦੀ। ਕਹਿੰਦੇ ਵਾਹਿਗੁਰੂ ਪਤੀ ਹੈ ਤੇ ਜੀਵ ਰੂਪੀ ਇਸਤਰੀ ਹੈ ਤੇ ਮਾਂ ਕੌਣ ਹੈ? ਮਾਂ ਗੁਰੂ ਹੈ, ਗੁਰੂ ਨਾਲ ਕਰਨਾ। ਇਹ ਸੱਚੇ ਪਾਤਸ਼ਾਹ ਜੀ ਹੈ ਗੁਰੂ ਜੀ, ਇਹ ਮੇਰਾ ਵਾਹਿਗੁਰੂ ਮੇਰੇ ਮਨ ਵਿੱਚ ਵੱਸ ਜਾਵੇ। ਦੂਖ ਦਰਦ ਰੋਗ ਮਾਏ ਮੈਦਾ ਹੱਦ ਨਸੈ, ਇਹ ਮੇਰੀ ਮਾਂ ਮੇਰੀ ਮਾਂ, ਮੇਰਾ ਸਾਰਾ ਹੀ ਦੁੱਖ ਰੋਗ ਕੱਟਿਆ ਜਾਂਦਾ, ਸਾਰਾ ਕੁਝ ਹੀ ਮੇਰੇ ਦੁੱਖ ਦਰਿੱਦਰ ਦੂਰ ਹੋ ਜਾਂਦੇ ਨੇ, ਨੱਸ ਜਾਂਦੇ ਨੇ। ਪਾਵਾਂ ਕੁਰਬਾਨ ਸਾਈ ਆਪਣੇ, ਮੈਂ ਕੁਰਬਾਨ ਜਾਵਾਂ। ਇਹ ਲਹਿੰਦੀ ਪੰਜਾਬੀ ਪਾਕਿਸਤਾਨ ਦੇ ਵਿੱਚ ਸਿੰਧ ਇਲਾਕੇ ਵਿੱਚ ਬੰਨਿਆ ਮੈਂਡਾ ਹੱਦ ਏਦਾਂ ਬੋਲਦੇ ਨੇ। ਸੱਦੂ ਦੇ ਜ਼ਿਲ੍ਹੇ ਵਿੱਚ ਵੀ ਉਸ ਤੋਂ ਪਰੇ ਹੋਰ ਇਲਾਕਿਆਂ ਵਿੱਚ ਇਹ ਬੋਲੀ ਵਰਤੀ ਜਾਂਦੀ ਹੈ। ਮਹਾਰਾਜ ਕਹਿੰਦੇ ਮੈਂ ਕੁਰਬਾਨ ਮੰਝਾਂ ਜਾਵਾਂ, ਮੰਝਾਂ ਮੰਨੇ ਜਾਵਾਂ, ਆ ਮੰਝਾਂ ਮੈਂ ਕੁਰਬਾਨ ਜਾਵਾਂ। ਸਾਈ ਆਪਣੇ ਆਪਣੇ ਸਾਈ ਤੋਂ ਕੁਰਬਾਨ, ਆਪਣੇ ਪਰਮੇਸ਼ਰ ਤੋਂ ਕੁਰਬਾਨ। ਹੋਵੇ ਆਨੰਦ ਧਨਾ ਮਨ ਧਨ ਆਪਣੇ, ਬੜਾ ਹੀ ਆਨੰਦ ਹੋਵੇ, ਬੜਾ ਹੀ ਬੜੀ ਖੁਸ਼ੀ ਹੋਵੇ ਜਦੋਂ ਮਨ ਕਰਕੇ ਤਨ ਕਰਕੇ ਵਾਹਿਗੁਰੂ 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 ਜਪੀਏ। ਜਦੋਂ ਮਨ ਕਰਕੇ ਤੇ ਤਨ ਕਰਕੇ ਰੋਮ ਰੋਮ ਕਰਕੇ ਉਸ ਵਾਹਿਗੁਰੂ ਪਰਮੇਸ਼ਵਰ ਹਰੀ ਪ੍ਰਭੂ ਜੀ ਦਾ ਨਾਮ ਜਪਦੇ ਹਾਂ ਤਾਂ ਉਦੋਂ ਬੜਾ ਭਾਰੀ ਆਨੰਦ ਸਾਧਸੰਗ ਦੀ ਹੱਥ ਤੇ ਧਰੇ ਔਲੇ ਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ ਹੁੰਦੀ। ਪ੍ਰਪੱਖ ਨੂੰ ਕਾਹਦਾ ਪ੍ਰਮਾਣ, ਪ੍ਰਪੱਖ ਦੇ ਸਾਹਮਣੇ ਵਾਹਿਗੁਰੂ ਵਾਸਤੇ ਹੁਣੇ ਵੇਖ ਲਓ, ਹੁਣੇ ਆਨੰਦ ਆਵੇ। ਵਾਹਿਗੁਰੂ ਵਾਸਤੇ ਦੱਸੇ ਜੀ ਵਾਹਿਗੁਰੂ 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 ਆਨੰਦ ਹੀ ਆਨੰਦ ਹੋਵੇ ਆਨੰਦ ਕਹਿਣਾ ਮਨ ਧਨ ਜਾਪਣੇ। ਮਨ ਕਰਕੇ ਤਨ ਕਰਕੇ ਜਦੋਂ ਵਾਹਿਗੁਰੂ ਦਾ ਜਾਪ ਕਰਦੇ ਹਾਂ ਬੜਾ ਭਾਰੀ ਆਨੰਦ ਹੁੰਦਾ। ਰਹਾਓ ਵਿਸਰਾਮ ਦੇ ਕੇ ਸੱਚੇ ਪਾਤਸ਼ਾਹ ਜੀ ਕਦਮ ਕਰਦੇ ਹਨ। ਬਿੰਦਤ ਗਾਲ ਸੁਣੀ ਸੱਚੇ ਦੇਸ ਸੁਣੀ, ਇਹ ਬਿੰਦਤ ਸ਼ਬਦ ਪੰਜਾਬੀ ਜਾਪ ਵਰਤ ਲੈਂਦੇ ਹੁਣ ਵੀ ਬਿੰਦਤ ਆ ਕਹਿੰਦੇ ਹੁਣੇ ਬਿੰਦਤ ਹੋਈ ਹੈ, ਫਲਾਣਾ ਬੰਦਾ ਮੈਨੂੰ ਮਿਲਿਆ ਸੀ, ਆਪਾਂ ਕਹਿੰਦੇ ਥੋੜਾ ਜਿਹਾ ਸਮੇਂ ਨੂੰ ਵੀ ਬਿੰਦ ਕਹਿ ਦਿੰਦੇ। ਇੱਕ ਦੋ ਸੈਕਿੰਡ ਹੋਏ ਨੇ, ਦਸ ਮਿੰਟ ਹੋਏ ਨੇ, ਵੀ ਆ ਬਿੰਦਕ ਬਿੰਦਕ ਥੋੜੀ ਥੋੜੇ ਕੁ ਸਮੇਂ ਲਈ ਬਿੰਦਕ ਲਈ ਵਾਹਿਗੁਰੂ ਦਾ ਨਾਮ ਉਹਦੀ ਗੱਲ ਸੁਣ ਲਈ, ਪਰਮਾਤਮਾ ਦੀ ਸੱਚੇ ਦੀ ਗੱਲ ਸੁਣੀ, ਗੱਲ ਸੁਣੀ, ਪਰਮਾਤਮਾ ਦੀ ਗੱਲ ਥੋੜੇ ਸਮੇਂ ਲਈ ਸੁਣਨੀ, ਸੱਚੇ ਧਨੀ ਦੀ ਗੱਲ ਥੋੜੇ ਸਮੇਂ ਲਈ। ਸੁਖੀ ਸੁਖੀ ਹੂੰ ਸੁਖ ਪਾਏ ਮਾਏ ਨਾ ਕੀਮ ਜਨ, ਥੋੜੇ ਸਮੇਂ ਦੀ ਜੇ ਪਰਮਾਤਮਾ ਦੀ ਗੱਲ ਸੁਣ ਲਈ ਇੰਨਾ ਕੁ ਸੁੱਖ ਮਿਲ ਜਾਂਦਾ, ਇੰਨੀ ਕੁ ਸ਼ਾਂਤੀ ਮਿਲ ਜਾਂਦੀ ਹੈ, ਇੰਨਾ ਕੁ ਮਨ ਨੂੰ ਆਨੰਦ ਆ ਜਾਂਦਾ, ਉਹਦੀ ਕੀਮਤ ਨਹੀਂ ਕੋਈ ਦੇ ਸਕਦਾ, ਉਹਦਾ ਕੋਈ ਮੁੱਲ ਨਹੀਂ ਦੇ ਸਕਦਾ। ਸੁਖੀ ਹੂੰ ਸੁਖ ਪਾਏ, ਇੰਨਾ ਕੁ ਸੁੱਖ ਮਿਲਦਾ ਮਾਏ ਹੇ ਮੇਰੀ ਮਾਂ, ਉਹਦੀ ਕੀਮਤ ਨਹੀਂ ਦੱਸ। ਇੱਕ ਪਲ ਲਈ ਕਿੰਨਾ ਬੰਦਾ ਪਰੇਸ਼ਾਨ ਹੋਵੇ, ਚਿੰਤਾ ਚ ਹੋਵੇ, ਘਬਰਾਇਆ ਹੋਵੇ, ਡਰਿਆ ਹੋਵੇ, ਦੁਖੀ ਹੋਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਆ ਕੇ ਬਾਣੀ ਪੜ੍ਹਨ ਲੱਗਦੇ, ਬਾਣੀ ਸੁਣਨ ਲੱਗਦੇ, ਬਾਣੀ ਸੱਪਣ ਲੱਗਦੇ, ਵਾਹਿਗੁਰੂ ਵਾਹਿਗੁਰੂ, ਉਸੇ ਵੇਲੇ ਬੰਦਾ ਠੰਡਾ ਠਾਰ ਹੋ ਜਾਂਦਾ। ਉਸ ਵੇਲੇ ਸ਼ਾਂਤੀ ਇਹਨੂੰ ਹੁਣ ਦੱਸੋ ਹੋਰ ਪ੍ਰਮਾਣ ਦੀ ਕੋਈ ਲੋੜ ਹੈ? ਸਾਹਮਣੇ ਕਰਾਮਾਤ ਹੈ ਗੁਰੂ ਦੀ, ਇਹ ਕਹਿੰਦੇ ਕਰਾਮਾਤ, ਇਹ ਕਰਾਮਾਤ ਨਹੀਂ ਹੈ। ਗੁਰੂ ਘਰ ਆਪਾਂ ਆਉਂਦੇ ਹਾਂ ਸਾਡਾ ਭਾਰ ਲਿਖਾਲਾ ਹੋ ਜਾਂਦਾ, ਇਹ ਤਾਂ ਸਾਹਮਣੇ ਦੇਖੀ। ਜੇ ਗੁਰੂ ਇਹ ਕਰਾਮਾਤ ਕਰ ਰਿਹਾ ਹੋਰ ਵੀ ਬੇਅੰਤ ਕਰਾਮਾਤਾਂ ਦਾ ਮਾਲਕ ਆਪਣਾ ਗੁਰੂ ਦੀਆਂ ਸ਼ਕਤੀਆਂ ਦੇ ਸਾਥ ਸੰਗਤੀ ਸੰਗਤਾਂ ਨਾਲ ਕਰਿਆ ਕਰ। ਗੁਰੂ ਕੁਛ ਵੀ ਕਰ ਸਕਦਾ, ਜਲ ਤੇ ਥਲ ਕਰ ਥਲ ਤੇ ਤੂਨ ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼। ਜੇ ਕਰ ਸਕਦਾ ਤਾਂ ਹੀ ਅਰਦਾਸਾਂ ਕਰਦੇ ਹੋ ਆਖ ਮਹਾਰਾਜ ਅੱਗੇ, ਮਹਾਰਾਜ ਮੇਰਾ ਕਾਰਜ ਹੋ ਜਾਵੇ, ਮੇਰਾ ਆਹ ਕਾਰਜ ਹੋ ਜਾਵੇ ਮੇਰਾ। ਜੇ ਮਹਾਰਾਜ ਨਾ ਕਰ ਸਕਦੇ ਹੋਣ, ਜੇ ਮਹਾਰਾਜ ਕੋਲ ਤਾਕਤ ਹੀ ਨਾ ਹੋਵੇ, ਮਹਾਰਾਜ ਸਾਡੇ ਕੰਮ ਨਾ ਸੁਣਾ ਸਕਦੇ ਹੋਣ, ਤਾਂ ਫੇਰ ਆਪਾਂ ਅਰਦਾਸ ਕਰੀਏ ਕਿਉਂ ਆਈਏ? ਗੁਰੂ ਸਮਰੱਥ, ਗੁਰੂ ਦੀ ਗੁਰੂ ਦੇ ਖਜ਼ਾਨੇ ਭਰੇ ਪਏ ਨੇ, ਗੁਰੂ ਦੀਆਂ ਬਖਸ਼ਾਂ ਨਾਲ ਸਾਡੀਆਂ ਝੋਲੀਆਂ ਭਰ ਜਾਂਦੀਆਂ, ਸਾਡੇ ਘਰ ਵੀ ਸਾਰਾ ਤੇ ਗੁਰੂ ਦੀ ਇੱਕ ਪ੍ਰਤੱਖ ਕਰਾਮਾਤ ਹੈ ਕਿ ਗੁਰੂ ਸਾਨੂੰ ਆਨੰਦ ਦਿੰਦਾ ਹੈ, ਖੁਸ਼ੀ ਦਿੰਦਾ ਹੈ, ਆਤਮਾ ਦਾ ਹੁਲਾਰਾ ਦਿੰਦਾ ਹੈ, ਰੂਹਾਨੀਅਤ ਦਿੰਦਾ ਹੈ, ਸਾਡੀ ਆਤਮਾ ਨੂੰ ਖੇੜਾ ਦਿੰਦਾ ਹੈ। ਤੇ ਮੈਂ ਐਸੇ ਗੁਰੂ ਦੀ ਗੱਲ ਸੁਣੀ, ਬਿੰਦਕ ਗੱਲ ਸੁਣੀ, ਬਿੰਦਕ ਥੋੜਾ ਜਿਹਾ ਸੁਣ ਦੀ ਗੱਲ ਸੁਣੀ, ਸੱਚੇ ਤੇ ਧਨੀ ਉਹ ਸੱਚੇ ਪਰਮਾਤਮਾ ਦੀ ਧਨੀ ਦੀ ਮਾਲਕ ਦੀ ਸੂਚੀ ਨੂੰ ਸੁੱਖ ਪਾਏ ਮਾਏ ਨਾ ਕੀ ਮੰਗਣੀ। ਇਹ ਮੇਰੀ ਮਾਂ, ਇੰਨਾ ਕੁ ਮੈਂ ਸੁੱਖ ਪਾ ਲਿਆ, ਇੰਨਾ ਕੁ ਮੈਨੂੰ ਆਨੰਦ ਆ ਗਿਆ ਕਿ ਉਸ ਆਨੰਦ ਨੂੰ ਤੱਕੜੀ ਜਿਹੀ ਤੋਲਿਆ ਨਹੀਂ ਜਾ ਸਕਦਾ। ਐਗਜਾਮਪਲ ਨਹੀਂ ਦਿੱਤੀ ਜਾ ਸਕਦੀ ਵੀ ਉਹ ਫਲਾਣੇ ਸੁੱਖ ਵਰਗਾ ਸੁੱਖ, ਵਧੀਆ ਖਾਣਾ ਖਾ ਲੈਂਦੇ ਆਪਾਂ, ਪੁੱਛਦਾ ਕਿਵੇਂ ਜਾ ਕੇ ਯਾਰ ਬੜਾ ਸਵਾਦ ਸੀ, ਉਹਦੇ ਵਰਗਾ ਜਿਹੜਾ ਆਪਾਂ ਉੱਥੇ ਖਾਦਾ ਸੀ, ਜਿਹੜੀ ਆਪਾਂ ਉਪਮਾ ਦਿੰਦੇ ਫਲਾਣੇ ਨੂੰ, ਕਿੱਦਾਂ ਦਾ ਮਿੱਠਾ ਸੀ, ਅਖੇਲ ਜੀ ਬੜਾ ਸ਼ਹਿਦ ਵਰਗਾ ਮਿੱਠਾ, ਅਖੇਲ ਜੀ ਮਿੱਠੀ ਵਰਗਾ ਮਿੱਠਾ, ਹੁਣ ਇਹ ਕਿਵੇਂ ਜਿਹਾ ਮਿੱਠਾ ਦੱਸ ਹੀ ਨਹੀਂ ਸਕਦੇ। ਨਾ ਉਨੀ ਮਿਸਰੀ ਮਿੱਠੀ ਹੈ, ਨਾ ਉਨੀ ਸ਼ਹਿਦ ਮਿੱਠੀ, ਸ਼ੱਕਰ ਖੰਡ ਨਿਵਾਸ ਗੁੜ ਮਾਖੀ ਮਾਝਾ ਦੁੱਧ, ਫਰੀਦ ਨੂੰ ਪੁੱਛਦੇ ਨੇ ਕਿਹੋ ਜਿਹਾ ਸਵਾਦ ਆਇਆ, ਕਹਿੰਦਾ ਕਿਹੋ ਜਿਹਾ ਦੱਸਾਂ, ਕਹਿੰਦੇ ਸ਼ੱਕਰ ਵਰਗਾ, ਕਹਿੰਦਾ ਸ਼ੱਕਰ ਤਾਂ ਕੁਛ ਵੀ ਨੀ, ਕਹਿੰਦੇ ਖੰਡ ਵਰਗਾ, ਕਹਿੰਦਾ ਖੰਡ ਵੀ ਕੁਝ ਨੀ, ਕਹਿੰਦਾ ਮਾਖਿਓ ਵਰਗਾ ਹੋਏਗਾ, ਕਹਿੰਦਾ ਮਾਖਿਓ ਵੀ ਕੁਛ ਨੀ, ਕਹਿੰਦੇ ਮੱਝ ਦੇ ਦੁੱਧ ਵਰਗਾ ਮਿੱਠਾ, ਕਹਿੰਦੇ ਨਾ ਉਹ ਵੀ ਕੋਈ ਗੱਲ ਨੀ, ਕਹਿੰਦੇ ਸ਼ੱਕਰ ਖੰਡ ਨਿਵਾਸ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਸਾਰੀਆਂ ਚੀਜ਼ਾਂ ਮਿੱਠੀਆਂ ਨੇ, ਠੀਕ ਹੈ, ਰੱਬ ਨਾ ਪੁੱਜਣ ਦੁੱਧ ਜਿੰਨਾ ਰੱਬ ਦੀ ਤੁਸੀਂ ਮਿੱਠੇ ਹੋ, ਇੰਨੀ ਕੋਈ ਚੀਜ਼ ਮਿੱਠੀ ਨਹੀਂ। ਉਹ ਸਵਾਦ ਦੱਸਿਆ ਨਹੀਂ ਜਾ ਸਕਦਾ, ਨੈਣ ਪਸੰਦ ਦੋਸਤ ਹੋਏ, ਪੇਟ ਨੂੰ ਸਾਤ ਪਈ, ਸਭ ਕੁਛ ਜੀਵਾ ਹੈ। ਜਦੋਂ ਉਹਨੂੰ ਮੈਂ ਆਪਣੀਆਂ ਅੱਖਾਂ ਨਾਲ ਵੇਖ ਲਿਆ, ਖਾਸ ਕਰਕੇ ਜੀ ਪਹਿਲੀ ਅਵਸਥਾ ਦੀ ਅੱਖਾਂ ਨੂੰ ਰੱਬ ਦੇਖਦਾ ਨਹੀਂ, ਪਹਿਲਾਂ ਆਪਾਂ ਗੱਲ ਕਰ ਚੁੱਕੇ, ਇਹਨਾਂ ਅੱਖਾਂ ਨਾਲ ਰੱਬ ਦੇਖਦਾ ਨਹੀਂ, ਪਰ ਗੁਰੂ ਦੇ ਕੋਲ ਇੱਕ ਇਹੋ ਜਿਹੀ ਅੱਖ ਹੈ, ਇਹੋ ਜਿਹੀ ਐਨਕ ਹੈ, ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ, ਅੰਜਨ ਕਹਿੰਦੇ ਨੇ ਸੁਰਮੇ ਨੂੰ, ਗਿਆਨ ਦਾ ਸੁਰਮਾ ਗੁਰੂ ਨੇ ਅੱਖਾਂ ਚ ਪਾਇਆ, ਅਗਿਆਨਤਾ ਦਾ ਅੰਧੇਰਾ ਮਿਟ ਗਿਆ, ਇਹੋ ਜਿਹੀ ਦ੍ਰਿਸ਼ਟੀ ਮਿਲ ਗਈ, ਇਹੋ ਜਿਹਾ ਨਜ਼ਰੀਆ ਮਿਲ ਗਿਆ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਫਿਰ ਗਿਆ। ਹਰੀ ਪਰਮਾਤਮਾ ਦੀ ਕਿਰਪਾ ਨਾਲ ਉਹ ਸ਼ਾਂਤ ਸਿੱਤ ਮਹਾਤਮਾ ਸਾਧੂ ਮਹਾਂਪੁਰਖ ਮਿਲ ਗਏ, ਜਿਨ੍ਹਾਂ ਨੇ ਕਿਰਪਾ ਕਰਕੇ ਅੰਦਰ ਗਿਆਨ ਦਾ ਦੀਵਾ ਬਾਲ ਕੇ ਪ੍ਰਕਾਸ਼ ਕਰ ਦਿੱਤਾ। ਕੀ ਦੇਖਿਆ ਹੁਣ? ਹੁਣ ਮੈਂ ਜਿੱਧਰ ਦੇਖਦਾ ਹਾਂ ਮੈਨੂੰ ਵਾਹਿਗੁਰੂ ਦੇਖਦਾ ਹੈ, ਹੁਣ ਮੈਨੂੰ ਉਹ ਪਰਮੇਸ਼ਰ ਦੇ ਦਰਸ਼ਨ ਹੁੰਦੇ ਨੇ, ਹੁਣ ਬੰਦੇ ਨਹੀਂ ਦੇਖਦੇ, ਹੁਣ ਮੈਨੂੰ ਆਪਣੇ ਬਗਾਨੇ ਨਹੀਂ ਦਿਸਦੇ, ਵੱਡੇ ਛੋਟੇ ਨਹੀਂ ਦਿਸਦੇ, ਹੁਣ ਮੈਨੂੰ ਹਿੰਦੂ ਮੁਸਲਮਾਨ ਸਿੱਖ ਈਸਾਈ ਨਹੀਂ ਦਿਸਦੇ, ਹੁਣ ਮੈਨੂੰ ਅਕਾਲ ਪੁਰਖ ਦਿਸਦਾ ਹੈ। ਮਹਾਰਾਜ ਦਸਵੇਂ ਪਾਤਸ਼ਾਹ ਦੀ ਦ੍ਰਿਸ਼ਟੀ ਦੇਖੋ, ਕਹਿੰਦੇ ਹੇ ਵਾਹਿਗੁਰੂ ਤੂੰ ਹਰ ਜਗ੍ਹਾ ਤੇ ਦੇਖਿਆ, ਤਤ ਨੂੰ ਭਿਖਾਰੀ ਹੋਏ ਕਿ ਮੰਗਤ ਫਿਰ ਭੇਟ, ਤਹੂੰ ਮਹਾਂ ਦਾਨ ਹੋਏ ਕਿ ਮੰਗਿਓ ਧਨ ਦੇਖ, ਤਹੂੰ ਮਹਾਰਾਜਨ ਤੋਂ ਬੀਜਤ ਅਨੰਤ ਦਾਨ, ਤਹੂੰ ਮਹਾਰਾਜਨ ਤੇ ਛੀਨ ਸਿੱਤ ਲੇਖ, ਤਹੂੰ ਦੇਦ ਰੀਤ ਤਹੂੰ ਪਾਸੋਂ ਵਿਪਰੀਤ, ਤਹੂੰ ਸੁਰਗੁਣ ਅਤੀਤ ਤਹੂੰ ਸੁਰਗੁਣ ਸਮੇਤ। ਇਹ ਵਾਹਿਗੁਰੂ ਕਿਤੇ ਦੇ ਤੂੰ ਭਿਖਾਰੀ ਬਣ ਕੇ ਭੀਤ ਮੰਗਦਾ ਫਿਰਦਾ, ਕਿਤੇ ਤੂੰ ਦਾਨੀ ਬਣ ਕੇ ਦਾਨ ਦਿੰਦਾ ਫਿਰਦਾ, ਆਸਮੇ ਦੀ ਹੁਣ ਪਿਛਾੜੀ ਜਿਹੜਾ ਰੱਬ ਕੋਈ ਨੀ ਅਸੀਂ ਨਹੀਂ ਦੇਖ ਸਕਦੇ ਗੁਰੂ ਨੂੰ ਦਿਸ ਰਿਹਾ ਪਿਛਾੜੀ ਜਿਹੜੀ ਅਕਾਲ ਪੁਰਖ ਦੀ ਜੋਤ ਉੱਨੀ ਕੀ ਹੈ ਜਿੰਨੀ ਬੜੇ ਵੱਡੇ ਅਮੀਰ ਆਦਮੀ ਵਿੱਚ ਕੀੜੀ ਜਿਹੜੀ ਜੋਤ ਉੱਨੀ ਹੈ ਜਿੰਨੀ ਹਾਥੀ ਵਿੱਚ ਹੈ ਹਾਥੀ ਚ ਜੋਤ ਮੋਟੀ ਨਹੀਂ ਕੀੜੀ ਚ ਛੋਟੀ ਨਹੀਂ ਜੋਤ ਇੱਕੋ ਜਿੰਨੀ ਇਹ ਦ੍ਰਿਸ਼ਟੀ ਅਕਾਲ ਪੁਰਖ ਨੂੰ ਦੇਖਣ ਦੀ ਗੁਰੂ ਨੇ ਦਿਖਾ ਦਿੱਤੀ ਪੈਣੀ ਹੁਣ ਜਦ ਉਹਨੇ ਅਕਾਲ ਪੁਰਖ ਵੇਖ ਲਿਆ ਤਾਂ ਫਿਰ ਕੀ ਹੋਇਆ ਨੈਣ ਪਸੰਦ ਸੋਏ ਪਸੰਦੋ ਮੈਨੇ ਵੇਖਣਾ ਇਹ ਸ਼ਬਦ ਮੈਂ ਵਾਰ ਵਾਰ ਗੱਲ ਤਾਂ ਕਿ ਨਾ ਵੀ ਬੋਲੀ ਦਾ ਸਾਨੂੰ ਅੱਜ ਭੁੱਲਦੀ ਜਾ ਰਹੀ ਹੈ ਆਹ ਜਿਹੜੀ ਪੰਜਾਬੀ ਆਪਾਂ ਬਚਪਨ ਚ ਬੋਲਦੇ ਸੀ ਉਹ ਵੀ ਭੁੱਲਦੀ ਜਾ ਰਹੀ ਹੈ ਕੁਛ ਇੱਥੇ ਆ ਕੇ ਭੁੱਲ ਗਈ ਹੈ ਕੁਛ ਪੰਜਾਬ ਦੇ ਸਕੂਲਾਂ ਨੇ ਭੁਲਾ ਦਿੱਤੀ ਆਉਣ ਵਾਲੇ 150 ਸਾਲ ਨੂੰ ਗੁਰਬਾਣੀ ਪੜ੍ਹਨੀ ਉੱਥੇ ਜਾਣੀ ਸਾਡੇ ਬੱਚਿਆਂ ਨੂੰ ਜੇ ਪੰਜਾਬੀ ਸਕਣ ਤੱਕ ਇਹ ਪਸੰਦੋ ਸ਼ਬਦ ਜਿਹੜਾ ਹੈ ਇਹਦਾ ਮਤਲਬ ਵੇਖਣਾ ਜੋ ਸਿੰਧ ਵਿੱਚ ਬੋਲਿਆ ਜਾਂਦਾ ਜੇ ਪਾਕਿਸਤਾਨ ਪਸੰਦ ਵੇਖਣਾ ਵੈਸੇ ਪਸੰਦ ਸ਼ਬਦ ਹੁੰਦਾ ਆਪਾਂ ਨੇ ਪਸੰਦ ਕੀਤਾ ਪਸੰਦ ਕੀਤੀ ਪਰ ਪਸੰਦ ਦੇ ਪਿੱਛੇ ਵੀ ਪਸੰਦੋ ਸ਼ਬਦ ਹੈ ਦੇਖਿਆ ਪਹਿਲਾਂ ਦੇਖਿਆ ਤਾਂ ਹੀ ਪਸੰਦ ਕੀਤਾ ਨਾ ਜਿੰਨਾ ਦੇਖਿਆ ਨਹੀਂ ਤਾਂ ਪਸੰਦ ਕਰਦਾ ਆਪੋ ਗੱਲ ਪਸੰਦੋ ਸ਼ਬਦ ਦਾ ਮੂਲ ਹੈ ਦੇਖਣਾ ਨੈਣ ਪਸੰਦ ਮੈਂ ਅੱਖਾਂ ਨਾਲ ਵੇਖਿਆ ਜਦੋਂ ਮੈਂ ਅੱਖਾਂ ਨਾਲ ਵੇਖਿਆ ਉਹਨੂੰ ਸੋਏ ਮੈਂ ਜਿਵੇਂ ਵਾਹਿਗੁਰੂ ਨੂੰ ਏਕ ਮੁਸਤਾਤ ਸਹੀ ਮੈਂ ਵੇਖ ਕੇ ਮਸਤ ਹੋ ਗਿਆ ਮੁਸਤਾਤ ਨਸ਼ੇ ਵਿੱਚ ਹੋ ਗਿਆ ਸਰੂਰ ਜਿਹਾ ਆ ਗਿਆ ਉਹਨੂੰ ਦੇਖ ਕੇ ਬਸ ਮੈਂ ਗਰੂਰ ਹੋ ਗਈ ਅੱਖੋਂ ਮੁਸਤਾਤ ਦਾ ਅਰਥ ਹੁੰਦਾ ਸੀ ਕਿਸੇ ਗੂੜੇ ਨਸ਼ੇ ਚ ਗਰੂਰ ਹੋ ਜਾਣਾ ਉਹ ਨਸ਼ਾ ਕਿਹੜਾ ਸੀ ਉਹ ਵਾਹਿਗੁਰੂ ਦੇ ਦਰਸ਼ਨਾਂ ਦਾ ਸੀ ਅਕਾਲ ਪੁਰਖ ਦੇ ਸਰੂਪ ਦੇ ਮੈਂ ਦਰਸ਼ਨ ਕੀਤੇ ਤੇ ਮੈਂ ਉਹਦੇ ਦਰਸ਼ਨ ਕਰਕੇ ਮਸਤ ਹੋ ਗਈ ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਨਹੀਂ ਇਹ ਮੇਰੀ ਮਾਂ ਮੈਂ ਨਿਰਗੁਣ ਯਾਰੀ ਮੇਰੇ ਚ ਕੋਈ ਗੁਣ ਨਹੀਂ ਸੀ ਨਾ ਮੈਂ ਰੂਪ ਨਾ ਬਣ ਕੇ ਨਹਿਣਾ ਨਾ ਕੋਲ ਢੰਗ ਨਾ ਮਿੱਠੇ ਬਹਿਣਾ ਨਾ ਮੇਰੇ ਕੋਲ ਚੱਜ ਨਾ ਆਚਾਰ ਨਾ ਰਹਿਣੀ ਨਾ ਬਹਿਣੀ ਨਾ ਮੇਰੀ ਜਾਤ ਸੀ ਨਾ ਮੇਰੇ ਧਰਮ ਚੰਗੇ ਨਾ ਮੇਰੇ ਕੋਲ ਧਨ ਦੌਲਤ ਨਾ ਮੇਰੇ ਕੋਲ ਰੂਪ ਰੰਗ ਨਾ ਮੇਰੇ ਕੋਲ ਭਗਤੀ ਸ਼ਰਧਾ ਮੈਨੂੰ ਨਿਰਗੁਣ ਯਾਰੀ ਨੂੰ ਉਸ ਵਾਹਿਗੁਰੂ ਨੇ ਆਪਣੇ ਲੜ ਲਾ ਲਿਆ ਆਪ ਮੇਰੀ ਬਾਂਹ ਫੜ ਲਈ ਸਾਧ ਸੰਗਤ ਜੀ ਜਿੰਨਾ ਚਿਰ ਆਪਾਂ ਇਹ ਨੀ ਮੰਨਦੇ ਵੀ ਅਸੀਂ ਨਿਰਗੁਣ ਯਾਰੇ ਹਾਂ ਉਹਨਾਂ ਚਿਰ ਵਾਹਿਗੁਰੂ ਦੀ ਜੋਤ ਨਹੀਂ ਮਿਲਣੀ ਕਦੀ ਕਾਰ ਕਰ ਲਓ ਵੀ ਸਾਡੇ ਚ ਕੋਈ ਗੁਣ ਨਹੀਂ ਇਹ ਵੀ ਗੁਰੂ ਸਾਹਿਬ ਕਿਰਪਾ ਕਰਨ ਤੇ ਇੰਨਾ ਮਨ ਨੀਵਾਂ ਹੋਵੇ ਹੁੰਦਾ ਕੋਈ ਨਿਰਗੁਣਿਆਰੇ ਬਣ ਕੇ ਵਾਹਿਗੁਰੂ ਦੇ ਗੁਣਾਂ ਨੂੰ ਪਾਇਆ ਜਾ ਸਕਦਾ ਮੈਂ ਨਿਰਗੁਣ ਮੇਰੀ ਮਾਏ ਮੈਂ ਨਿਰਗੁਣ ਮੇਰੀ ਮਾਏ ਗੱਜੋ ਸਾਹਿਬ ਸਿੰਘ ਜੀ ਗੱਜੋ ਬਾਣੀ ਹੈ ਮਹਾਰਾਜ ਦੀ ਮੈਂ ਨਿਰਗੁਣ ਮੇਰੀ ਮਾਏ ਮੈਂ ਨਿਰਗੁਣ ਮੇਰੀ ਮਾਏ ਆਪ ਲੜੋ ਲਈ ਆਪ ਲੜੋ ਲਈ ਆਪ ਲੜੋ ਲਏ ਲਈ ਆਪ ਲੜੋ ਲਏ ਲਈ ਇੱਥੇ ਲੜਦਾ ਮਤਲਬ ਲੜਨਾ ਨਾ ਸਮਝ ਲੈਣਾ ਕਿਤੇ ਇੱਥੇ ਲੜਦਾ ਮਤਲਬ ਪੱਲੇ ਜਿਵੇਂ ਕਿਸੇ ਦਾ ਲੜ ਫੜਨਾ ਹੈ ਪੱਲਾ ਫੜਨਾ ਵਾਹਿਗੁਰੂ ਨੇ ਮੈਨੂੰ ਆਪ ਹੀ ਆਪਣੇ ਲੜ ਲਾ ਲਏ ਆਪ ਹੀ ਕਿਰਪਾ ਕਰ ਦੇ ਵੇਦ ਕਚੇਰ ਸੰਸਾਰ ਅਬਾਹੂ ਬਾਹਰਾ ਉਹ ਪਰਮਾਤਮਾ ਵੇਦਾਂ ਤੋਂ ਕਚੇਬਾਂ ਤੋਂ ਸੰਸਾਰ ਤੋਂ ਪਰੇ ਹੈ ਨਾ ਉਹ ਵੇਦਾਂ ਦੀ ਪਕੜ ਚ ਆਉਂਦਾ ਕਿਸੇ ਗ੍ਰੰਥਾਂ ਦੀ ਪਕੜ ਚ ਆਉਂਦਾ ਕਿਸੇ ਗਿਆਨ ਦੀ ਪਕੜ ਚ ਨਹੀਂ ਆਉਂਦਾ ਤੇ ਨਾ ਉਹ ਕਚੇਬਾਂ ਦੀ ਪਕੜ ਚ ਆਉਂਦਾ ਨਾ ਉਹ ਸੰਸਾਰ ਦੀ ਪਕੜ ਚ ਕਿਸੇ ਗਿਆਨ ਧਿਆਨ ਦਾ ਉਹ ਮੁਹਤਾਜ ਨਹੀਂ, ਅਕਥ ਨਹੀਂ ਹੈਗਾ, ਉਹਦੀ ਕਥਾ ਨਹੀਂ ਹੋ ਸਕਦੀ। ਬੇਰ ਕੁਤੇਰ ਸੰਸਾਰ ਖੱਬਾ ਹੁਣ ਬਾਹਰ ਹੈ, ਸਾਰਿਆਂ ਤੋਂ ਬਾਹਰ ਹੈ। ਇੱਥੇ ਤਿੰਨਾਂ ਗੁਣਾਂ ਦੀ ਮਾਇਆ ਦਾ ਚੱਕਰ ਹੈ, ਉੱਥੇ ਪਕੜ ਚ ਨਹੀਂ ਆਉਂਦਾ। ਅਗਲੀ ਪੰਕਤੀ ਕਹਿੰਦੇ ਨਾਨਕ ਕਾ ਪਾਤ ਸਾਹੋ ਦਿਸ ਜਾਹਰ, ਨਾਨਕ ਦਾ ਉਹ ਪਾਤਸ਼ਾਹ ਗਿਆਰਾਂ ਜ਼ਹੂਰ ਹਾਜ਼ਰਾਂ ਹਜ਼ੂਰ ਦਿਸਦਾ। ਕਿਰਪਾ ਸਿੰਘ ਅਗਲਾ ਸ਼ਬਦ ਸੁਣੀਏ, ਖਾਸਾ ਮਹੱਲਾ ਪੰਜਮ, ਪੰਜਵੇਂ ਪਾਤਸ਼ਾਹ ਸ਼ਬਦ ਅਗਲਾ ਉਚਾਰਨ ਕਰਦੇ ਨੇ। ਲਾਭ ਭਗਤ ਆਰਾ ਕਹਿਣ ਜਪਤੇ ਪੀਓ ਪੀਓ, ਲੱਖਾਂ ਹੀ ਭਗਤ ਨੇ ਵਾਹਿਗੁਰੂ ਦੇ, ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਪਏ ਤੀਰਥ ਵਾਸੀ, ਕਈ ਕੋਟ ਬਨ ਭਰਨੇ ਉਦਾਸੀ, ਕਈ ਕੋਟ ਬੋਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਆਤਮ ਧਿਆਨ ਕਰ ਹੈ, ਕਈ ਕੋਟ ਕਬ ਕਾਪ ਵਿਚਾਰ ਹੈ, ਕਈ ਕੋਟ ਨਵਤਨ ਨਾਮ ਧਿਆਵ ਹੈ, ਨਾਨਕ ਕਰਤੇ ਕਾ ਅੰਤ ਨ ਪਾਵ। ਕਈ ਕਰੋੜਾਂ ਹੀ ਨੇ ਪਰਮੇਸ਼ਵਰ ਦੇ ਭਗਤਾਂ ਦਾ, ਕੋਈ ਅੰਤ ਹੈ ਕੋਈ ਅੰਤ ਨਹੀਂ। ਲਾਭ ਭਗਤ ਅਰਾਧ ਹੈ, ਲੱਖਾਂ ਹੀ ਭਗਤ ਅਰਾਧਦੇ ਪਏ ਨੇ, ਜਪਦੇ ਪਏ ਨੇ, ਕਰਤੇ ਪੀਓ ਜਪਤੇ ਪੀਓ 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 ਕੀ ਹੁੰਦਾ ਪਿਆਰਾ ਪਤੀ, ਪੀਓ ਪਤੀ ਨੂੰ ਕਹਿੰਦੇ, ਪੀ ਸ਼ਬਦ ਵੀ ਹੁੰਦਾ ਪੱਪੇ ਨੂੰ, ਬਿਹਾਰੀ ਤੇ ਐੜਾ ਪੀਆ ਸੰਸਕ੍ਰਿਤ ਸ਼ਬਦ ਕਿਰਿਆ ਤੋਂ ਬਣਿਆ ਪੀਆ ਪੀਓ ਪੰਜਾਬੀ ਅਰਥ ਹੈ ਪਿਆਰਾ। ਉਸ ਵਾਹਿਗੁਰੂ ਪਿਆਰੇ ਨੂੰ ਆਪਣੇ ਪਤੀ ਨੂੰ ਰਾਧ ਰਹੇ ਨੇ, ਜਪ ਰਹੇ ਨੇ, ਜਪਤੇ ਪੀਓ ਪੀਓ, ਉਸਨੂੰ ਪਿਆਰਾ ਪਿਆਰਾ ਕਹਿ ਕੇ, ਸੋਹਣਾ ਸੋਹਣਾ ਕਹਿ ਕੇ ਉਹਦਾ ਜਾਪ ਕਰਦੇ ਨੇ। ਕਵਨ ਜੁਗਤ ਮੇਲਾਵਾ ਨਿਰਗੁਣ ਦੀ ਕਈ ਜੀਓ, ਇਹ ਮੇਰੇ ਵਾਹਿਗੁਰੂ ਮੈਂ ਨਿਰਗੁਣ ਆ ਰਹਾ ਹਾਂ, ਮੈਂ ਵਿਪਈ ਹਾਂ, ਵਿਕਾਰੀ ਹਾਂ, ਕਾਮੀ ਵੀ ਹਾਂ, ਮੈਂ ਵਿਰੋਧੀ ਵੀ ਹਾਂ, ਲਾਲਚੀ ਵੀ ਮੈਂ ਰੱਜ ਕੇ ਹਾਂ, ਮੋਚ ਵੀ ਮੈਂ ਫਸਿਆ ਹੋਇਆ ਹਾਂ, ਹੰਕਾਰੀ ਵੀ ਮੈਂ ਸਿਰੇ ਦਾ ਹਾਂ, ਮੇਰੇ ਤੋਂ ਸਾਰੇ ਹੀ ਵਿਸ਼ੇ ਵਿਕਾਰ ਔਗਣ ਗੁਨਾਹ ਵਸਦੇ ਨੇ, ਤੇ ਮੇਰੇ ਨਾਨਕ ਮੈਨੂੰ ਕਿਵੇਂ ਮਿਲਾਓਗੇ ਆਪਣੇ ਨਾਲ, ਕਿਉਂਕਿ ਮੇਰੇ ਤੇ ਗੁਣ ਕੋਈ ਨਹੀਂ। ਲੱਖਾਂ ਕਦਰ ਤੁਹਾਡੇ ਚਰਨਾਂ ਦੇ ਖੜੇ ਨੇ, ਤੁਹਾਨੂੰ ਜਪ ਰਹੇ ਨੇ, ਮੇਰੀ ਕਦੋਂ ਵਾਰੀ ਆਵੇਗੀ। ਸਭ ਸੁਹਾਗਣ ਮਾਣ ਰਲੀਆਂ, ਸਭ ਸੁਹਾਗਣ ਮਾਣ ਰਲੀਆਂ, ਇੱਕ ਦੇਵੋ ਰਾਤ ਮੁਰਾਰੀ, ਇੱਕ ਦੇਵੋ ਰਾਤ ਮੁਰਾਰੀ, ਇੱਕ ਦੇਵੋ ਰਾਤ ਮੁਰਾਰੀ, ਇੱਕ ਦੇਵੋ ਰਾਤ ਮੁਰਾਰੀ। ਸਾਰੀਆਂ ਸੁਹਾਗਣਾ ਇਹ ਵਾਹਿਗੁਰੂ ਤੇਰੀ ਭਗਤੀ ਕਰਨ ਵਾਲੀਆਂ ਰੂਹਾਂ ਤੇਰੇ ਨਾਲ ਜੁੜੀਆਂ ਹੋਈਆਂ ਆਨੰਦ ਮਾਣ ਰਹੀਆਂ ਨੇ, ਮੇਰੀ ਕਦੋਂ ਵਾਰੀ ਆ। ਕਵਨ ਜੁਗਤ ਮਿਲਾਵੋ ਨਿਰਗੁਣ ਵਿਖੇ ਜੀ, ਮੈਂ ਤਾਂ ਨਿਰਗੁਣ ਵਾਲੀ ਵਿਖੇ ਜੀ, ਮੈਨੂੰ ਕਿਵੇਂ ਮਿਲਾਓ। ਤੇਰੀ ਤੇਜ ਗੋਬਿੰਦ ਗੋਪਾਲ ਦਿਆਲ ਪ੍ਰਭ, ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਪ੍ਰਭੂ, ਮੈਨੂੰ ਤੇਰੀ ਟੇਕ ਹੈ, ਤੇਰਾ ਆਸਰਾ ਹੈ। ਤੂੰ ਸਭਨਾ ਕੇ ਨਾਥ ਤੇਰੇ ਸ੍ਰਿਸ਼ਟ ਸਭ, ਤੂੰ ਸਾਰਿਆਂ ਦਾ ਨਾਥ ਹੈ, ਮਾਲਕ ਹੈ, ਸਾਰੀ ਸ੍ਰਿਸ਼ਟੀ ਤੇਰੀ ਹੈ। ਸਭ ਚੰਗੇ ਮਾੜੇ ਵੱਡੇ ਛੋਟੇ, ਗਰੀਬ ਅਮੀਰ, ਹਿੰਦੂ ਮੁਸਲਮਾਨ, ਸਭ ਦੁਨੀਆਂ ਤੇਰੀ ਬਣਾਈ ਹੋਈ ਹੈ। ਰਹਾ ਸਦਾ ਸਹਾਈ ਸੰਤ, ਪੇਖਾਂ ਸਦਾ ਹਜ਼ੂਰ। ਵਾਹਿਗੁਰੂ ਆਪਣੇ ਸੰਤਾਂ ਦਾ ਸਦਾ ਹੀ ਸਹਾਈ, ਸਦਾ ਹੀ ਮਦਦਗਾਰ। ਕਿਉਂ? ਕਿਉਂਕਿ ਸੰਤ ਨੂੰ ਆਪਣੇ ਸਾਹਮਣੇ ਦੇਖਦੇ, ਰੱਬ ਸਾਰਿਆਂ ਦੇ ਕੋਲ, ਚੋਰਾਂ ਯਾਰਾਂ ਠੱਗਾਂ ਬੇਈਮਾਨਾਂ ਦੇ ਕੋਲ ਵੀ ਹੈ। ਇਹ ਨਾ ਸਮਝੋ ਉਹਨਾਂ ਦੇ ਕੋਲ ਕੋਈ ਨਹੀਂ, ਉਹਨਾਂ ਕੋਲ ਵੀ ਉਹਨਾਂ ਨੂੰ ਦਿਸਦਾ ਕੋਈ ਨਹੀਂ। ਜ਼ਾਲਮਾਂ ਹਥਿਆਰਾਂ ਸਾਤਮਾਂ ਦੇ ਕੋਲ ਵੀ ਹੈ, ਉਹਨਾਂ ਨੂੰ ਦਿਸਦਾ ਕੋਈ ਨਹੀਂ। ਸੰਤਾਂ ਦੇ ਕੋਲ ਵੀ ਹੈ, ਉਹਨਾਂ ਨੂੰ ਦਿਸਦਾ ਹੈ, ਬਸ ਇੰਨਾ ਉਹਨਾਂ ਨੂੰ ਦਿਸਦਾ ਕੋਲ ਹੈ। ਸਦਾ ਹਜ਼ੂਰ ਦੇਖਦੇ, ਜਿਹੜੇ ਹਜ਼ੂਰ ਦੇਖਦੇ ਉਹਨਾਂ ਦੇ ਫਿਰ ਨਾਲ ਰਹਿੰਦਾ ਤੇ ਉਹਨਾਂ ਦੀ ਮਦਦ ਕਰਦਾ। ਸਦਾ ਸਮਾਈ ਸੰਤ ਇੱਥੇ ਸਦਾ ਹਜ਼ੂਰ, ਨਾਨਕ ਹੂੰ ਨਿਹੜਿਆ ਮਰਨ ਕਸੂਰ ਬਸੂਰ। ਜਿਹੜੇ ਨਾਮ ਤੋਂ ਵੀ ਮਰੇ ਨੇ ਉਹ ਬਸੂਰ ਬਸੂਰ ਕੇ ਚੂਰ ਚੂਰ ਕੇ ਮਰੀ ਜਾਂਦੇ ਨੇ, ਮਰੀ ਜਾਂਦੇ ਨੇ। ਦਾਸ ਦਾਸ ਤਨ ਪਾਏ ਮਿਟਿਆ ਤਿਨਾ ਗਾਉਣ ਗਾਉਣ, ਕਹਿੰਦੇ ਨੇ ਘੁੰਮਣ ਫਿਰਨ। ਇੱਥੇ ਗਾਉਣ ਦਾ ਅਰਥ ਹੈ ਜੰਮਣ ਮਨ, ਆਵਾ ਗਾਉਣ, ਆਵਾ ਗਾਉਣ, ਆਉਣਾ ਜਾਣਾ ਦੁਨੀਆਂ ਤੇ। ਇੱਕ ਵਾਰੀ ਆਏ, ਖਾ ਪੀ ਕੇ 150 ਸਾਲ ਚਲੇ ਗਏ, ਇਹੋ ਜਿਹੇ ਕਰਮ ਕਰਕੇ ਵੀ ਹਜ਼ਾਰਾਂ ਜਨਮਾਂ ਵਿੱਚ ਨਿਬੜਨਗੇ ਜਾ। ਫਿਰ ਹਜ਼ਾਰਾਂ ਵਾਰੀ ਆਏ, ਹਜ਼ਾਰਾਂ ਵਾਰੀ ਇੰਨੇ ਕੁ ਕਰਮ ਹੋ ਗਏ ਕਿ ਉਹ ਲੱਖਾਂ ਵਾਰੀ ਨਿਬੜਨਗੇ, ਤੇ ਲੱਖਾਂ ਵਾਰੀ ਆਏ ਫਿਰ ਇੰਨੇ ਕੁ ਕਰਮ ਕਰ ਲਏ ਕਿ ਉਹ ਕਰੋੜਾਂ ਵਾਰੀ ਜਨਮ ਲੈ ਕੇ ਨਿਬੜਨਗੇ, ਤੇ ਕਰੋੜਾਂ ਵਾਰੀ ਜਨਮ ਲੈ ਕੇ ਫਿਰ ਇੰਨੇ ਕੁ ਕਰਮ ਕਰ ਲਏ ਅਰਬਾਂ ਕਰਮਾਂ ਤੇ ਵੀ ਵੇਖਾ ਚਲਾਂਗੇ। ਮਹਾਰਾਜ ਕਹਿੰਦੇ ਨੇ ਜਦੋਂ ਦੀ ਸ੍ਰਿਸ਼ਟੀ ਬਣੀ ਹੈ ਵਾਹਿਗੁਰੂ ਜਾਣਦਾ ਕਿੰਨੀ ਵਾਰੀ ਦੁਨੀਆਂ ਤੇ ਆਏ ਹਾਂ, ਕਿੰਨੀ ਵਾਰੀ ਗਏ ਹਾਂ, ਕੋਈ ਅੰਤ ਨਹੀਂ। ਇਹਨੂੰ ਕਹਿੰਦੇ ਆਵਾਗਮਨ। ਜੰਮ ਜੰਮ ਮਰੈ, ਮਰੈ ਫਿਰ ਜੰਮਣਾ, ਜੰਮ ਜੰਮ ਕੇ ਮਰਨਾ, ਮਰ ਮਰ ਕੇ ਜੰਮਣਾ, ਬਾਰ ਬਾਰ ਦੁਨੀਆਂ ਤੇ ਆਉਣਾ ਤੇ ਬਾਰ ਬਾਰ ਦੁਨੀਆਂ ਤੋਂ ਜਾਣਾ। ਕਈ ਜਨਮ ਕਈ ਕੀਟ ਪਤੰਗਾ, ਕਈ ਜਨਮ ਦਾ ਜ਼ਮੀਨ ਪੁਰੰਗਾ, ਕਈ ਜਨਮ ਪੰਖੀ ਸਰਕ ਹੋ, ਕਈ ਜਨਮ ਹੈਵਰ ਤੁਰਕ ਗਏ। ਇਹਨੂੰ ਕਹਿੰਦੇ ਆਵਾਗਮਨ। ਕਿਸੇ ਦਾ ਮਿਟਦਾ ਵੀ ਹੈ, ਕਹਿੰਦੇ ਹਾਂ ਮਿਟਦਾ। ਕਿਹੜਾ ਮਿਟਦਾ? ਦਾਸ ਦਾਸ ਸੰਭਾਏ, ਜਿਹੜੇ ਰੱਬ ਦੇ ਪਿਆਰੇ ਨੇ, ਦਾਸ ਨੇ, ਸੰਤ ਭਗਤ ਮਹਾਂਪੁਰਸ਼, ਉਹਨਾਂ ਦੇ ਦਾਸ ਬਣਨਾ। ਦਾਸਾਂ ਦੇ ਵੀ ਦਾਸ ਬਣਨਾ ਪੈਂਦਾ। ਗੁਰਸਿੱਖਾਂ ਕੀ ਹਰ ਧੂੜ ਤੇ, ਹਮ ਪਾਪੀ ਕੀ ਦਾ ਤੂਫਾਨ। ਆ ਜਿੰਨੀ ਸੰਗਤ ਵੇਖੀ ਹੈ ਤੇ ਸਮਝੇ ਕਿ ਸਾਰੇ ਲੁਕਾਣੇ ਨੇ ਅਸੀਂ ਦੇਖਿਆ, ਇਹਨਾਂ ਦੇ ਚਰਨਾਂ ਦੀ ਧੂੜ ਵੀ ਅਸੀਂ ਨਹੀਂ ਹਾਂ, ਏਦਾਂ ਮਨ ਨੂੰ ਕਰ ਨਹੀਂ ਹੈ। ਤਾਂ ਤੇ ਜਨਮ ਗਰਮ ਮਿਟ ਜਾਓ, ਅੱਗੇ ਗੜਕ ਰਹਿ ਗਈ ਮਾੜੀ ਪੰਛੀ ਸੁਰਮਾ ਕੀਰਤਨ, ਜਿਹੜੇ ਬਹੁਤ ਵਧੀਆ ਤਰ੍ਹਾਂ ਤੁਸੀਂ ਬਲੀਕ ਸੁੱਖ ਪੈਂਦਾ, ਤੇ ਜੇ ਮਾੜਾ ਜਿਹਾ ਮੋਟਾ ਜਿਹਾ ਰਹਿ ਜਾਏ ਕਿਤੇ ਪੁਰਾਣਾ ਤੇ ਉਹ ਰੜਕ ਪੈਂਦਾ। ਬਸ ਆਹ ਸੰਗਤ ਦੀ ਉਮਰ ਦੀ ਰੜਕ ਸਾਡੇ ਅੰਦਰ ਜਾਂਦੀ। ਮੈਂ ਵੀ ਹਾਂ ਕੁਝ ਇਹ ਜਾਂਦੀ ਜੀ। ਮਹਾਰਾਜ ਕਹਿੰਦੇ ਸਾਲ ਤੱਕ ਹਰ ਦਾ ਸਾਦ ਨਾ ਜਾਣਿਆ, ਤੇ ਅੰਤਰ ਹਮੈ ਅੰਨਾ ਹੈ, ਜਿਉਂ ਜਿਉਂ ਚਲੋ ਚੁਰਾ ਤੁਕ ਚੜਾਵੇ ਜਮਕਾਲ ਸਹਿਣ ਸਿਰ ਡੰਡਾ ਹੈ। ਅਸੀਂ ਡੰਡੇ ਦਾਸ ਦਾਸ ਤਨ ਪਾਏ, ਦਾਸਾਂ ਦੇ ਵੀ ਦਾਸ ਬਣ ਕੇ ਦਾਸ ਤਨ ਪਾਏ। ਮਨ ਦੇ ਭਾਵਨਾ ਹੋ ਰਹੀ ਕਿ ਮੈਂ ਸਾਰਿਆਂ ਦਾ ਦਾਸ, ਮੈਂ ਸਾਰਿਆਂ ਜਿਨ੍ਹਾਂ ਨੇ ਏਦਾਂ ਸਮਝ ਲਿਆ ਮਿਟਿਆ ਤਿਨਾਂ ਗਾਉਣ, ਉਹਨਾਂ ਦਾ ਗਾਉਣ ਮਿਟ ਗਿਆ, ਉਹਨਾਂ ਦਾ ਆਉਣਾ ਜਾਣਾ ਖਤਮ ਹੋ ਗਿਆ। ਵਿਸਰਿਆ ਜਿਨ੍ਹਾਂ ਨਾਮ ਤਿਨਾੜਾ ਹਾਲ ਕੌਣ, ਦੂਜੇ ਪਾਸੇ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਭੁੱਲ ਗਿਆ, ਹੰਕਾਰ ਚ ਫਿਰਦੇ ਨੇ, ਤਿਨਾੜਾ ਤਿਨਾਂ ਦਾ। ਇਹ ਮਹਾਰਾਜ ਸਾਹਿਬ ਜੀ ਨੇ ਬੋਲੀ ਬੜੇ ਸੋਹਣੇ ਢੰਗ ਦੀ ਵਰਤੀ। ਪ੍ਰਾਚੀਨ ਜ਼ਮਾਨੇ ਵਿੱਚ ਜਿਹੜੇ ਸ਼ਬਦ ਵਰਤੇ ਨੇ ਭਾਈ ਗੁਰਦਾਸ ਨੇ ਤੇ ਗੁਰੂ ਅਰਜਨ ਸਾਹਿਬ ਨੇ ਇਸਤੇਮਾਲ ਕੀਤੇ, ਨਵੇਂ ਸ਼ਬਦ ਬਣਾ ਕਿਨਾਰਾ ਉਹਨਾਂ ਦਾ, ਇਹਨਾਂ ਦਾ ਹਾਲ ਕੌਣ, ਉਹਨਾਂ ਦਾ ਕੀ ਹਾਲ ਹੋਏਗਾ? ਇਹਨਾਂ ਦਾ ਕੋਈ ਹਾਲ ਨਹੀਂ। ਜੈਸੇ ਪਸ਼ੂ ਹਰਿਆਓ ਐਸਾ ਸੰਸਾਰ ਸਭ, ਜਿਵੇਂ ਪਸ਼ੂ ਹਰਿਆਲੀ ਵੱਲ ਜਾਂਦਾ, ਪਸ਼ੂ ਹਰਾ ਪੇਟ ਦੇ ਕੇ ਚੱਪ ਨੂੰ ਮਾਰਨ ਨੂੰ ਦੌੜ ਪੈਂਦਾ, ਸਾਰਾ ਸੰਸਾਰ ਹੀ ਬਸ ਇੱਦਾਂ ਪਸ਼ੂਆਂ ਦੀ ਤਰ੍ਹਾਂ ਸੰਸਾਰ ਦੇ ਗੁੱਸੇ ਵਿਕਾਰਾਂ ਵੱਲ ਭੱਜਿਆ ਕਰਦਾ। ਹਰੀ ਕਮੂਰੀ ਗਦ ਹੈ ਕਰੇ ਨਿਤ ਹਾਸਾ ਨੀਂਦ ਹੈ ਮਰਾ, ਉਹ ਸਾਡੀ ਹਾਲਤ ਹੈ। ਜਿਵੇਂ ਹਰੀ ਕਮੂਰੀ ਨੂੰ ਗਧਾ ਚੜਦਾ, ਅਸੀਂ ਵੀ ਪਦਾਰਥਾਂ ਵੱਲ ਭੱਜਦੇ। ਜੈਸਾ ਜੈਸੇ ਪਸ਼ੂ ਹਰੇ ਆਓ ਐਸਾ ਸੰਸਾਰ ਸਭ, ਸਾਰਾ ਸੰਸਾਰ ਸੁੱਖ ਵੱਲ ਗਿਆ, ਤੂੰ ਸੁੱਖ ਮਿਲ ਜਾਵੇ, ਸੁੱਖ ਮਿਲ ਜਾਵੇਗਾ। ਇਹ ਮਹਾਰਾਜ ਜੀ ਆਪ ਹੀ ਕਿਰਪਾ ਕਰੋ ਸਾਡੇ ਬੰਧਨ ਕੱਟ ਕੇ ਸਾਨੂੰ ਆਪਣੇ ਨਾਲ ਮਿਲਾ ਲਓ, ਨਹੀਂ ਤਾਂ ਸੰਸਾਰ ਤਾਂ ਜੈਸੇ ਗੋਇਲ ਗੋਇਲ ਨਹੀਂ ਤੈਸੇ ਸੰਸਾਰ। ਗੋਇਲ ਉਹਨੂੰ ਕਹਿੰਦੇ ਨੇ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਪੰਚਾਇਤ ਨੇ ਜਿਹੜਾ ਕੱਢੀ ਰੱਖੀ ਉਹਨੂੰ ਦੋ ਚਰਾਂ ਆਮ ਬੋਲੀ ਦੋ ਚਰਾਂ ਦਾ ਚਾਰਾਗਾ ਉੱਥੇ ਉਹਨੂੰ ਗੋਇਲ ਕਹਿੰਦੇ ਨੇ। ਉੱਥੇ ਡੰਗਰ ਜਿਹੜੇ ਨੇ ਉਹ ਲੈ ਜਾਈਦੇ ਨੇ ਤੇ ਉਹਨਾਂ ਨੂੰ ਚਰਾ ਕੇ ਲੈ ਜਾਂਦੇ ਉੱਥੇ ਜਾ ਕੇ ਕਰਦੇ ਰਹਿੰਦੇ ਨੇ ਸਾਰਾ ਦਿਨ। ਇਸ ਸੰਸਾਰ ਵਿੱਚ ਆਪਣੀ ਸਾਰੇ ਆਏ ਹੋਏ ਨੇ, ਕਿੱਲੇ ਤੇ ਬੰਨ ਦਿੰਦੇ ਨੇ, ਕੁੰਡੀ ਤੇ ਪੱਠੇ ਪੁੱਠੇ ਪਾ ਦਿੰਦੇ ਨੇ, ਸਵੇਰੇ ਫੇਰ ਉਹਨੂੰ ਲੈ ਜਾਂਦੇ ਨੇ, ਸ਼ਾਮ ਨੂੰ ਫੇਰ ਲੈ ਆਉਂਦੇ ਨੇ। ਇਸ ਤਰ੍ਹਾਂ ਮਹਾਰਾਜ ਸਾਹਿਬ ਕਹਿੰਦੇ ਸਾਰਾ ਸੰਸਾਰ ਜੈਸੇ ਗੋਏ ਨੇ ਗੋਏ ਨੇ ਤੈਸੇ ਸੰਸਾਰ ਆ। ਆਦਮੀ ਵਾਧਾ ਕਰਦਾ, ਉਹ ਆਦਮੀ ਇੱਕ ਘਰ ਬਾਰ ਬਣਾਉਣ ਲੱਗਾ ਹੋਇਆ, ਮੈਂ ਕੁਛ ਪਾਵਾਂਗਾ ਇਸ ਨੂੰ ਬਦਲ ਪ੍ਰਵਾਨ ਕਰਨੇ ਵਾਹਿਗ